ਰਹਿੰਦਾ ਕੁਝ ਹੋਰ ਸਮਾਂ, ਇਸੇ ਤਰ੍ਹਾਂ ਸਫਲਤਾ ਕਰਨ ਦੀ ਕੋਸ਼ਿਸ਼ ਕਰੋ। ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਦੀ ਧਾਰਨਾ ਵਿੱਚ ਬੋਲੋ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ, ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾ। ਵਾਹਿਗੁਰੂ ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ, ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ, ਅਮਰੀ ਗਣਤ ਨਾ ਗਣੀਆਂ ਗਾਈ, 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 ਗਣਤ ਨਾ ਗਣੀਆਂ ਗਾਏ, ਹਮਰੀ ਗਣਤ ਨਾ ਗਣੀਆਂ, ਹਮਰੀ ਗਣਤ ਨਾ ਗਣੀਆਂ ਗਾਏ, ਵਾਹਿਗੁਰੂ ਬਿਰਦ ਪਛਾਣ ਆਪਣਾ, ਵਾਹਿਗੁਰੂ ਬਿਰਦ ਪਛਾਣ ਆਪਣਾ, ਹਮਰੀ ਗਣਤ ਨਾ ਗਣੀਆਂ ਗਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਰ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣੋ, ਅਮਰੀ ਗਣਤ ਨਾ ਗਣੀਆਂ ਗਾਈ, ਆਪਣਾ ਬਿਰਦ ਪਛਾਣੋ ਜੀ, ਬੋਲੋ ਭਾਈ ਬੀਬੀਆਂ। Thank you. ਸਵਰੀ ਗਣਤ ਨਾ ਗਣਿਆ ਗਾਈ ਆਪਣਾ ਬਿਰਧ ਪਛਾਣੋ। ਸਵਰੀ ਗਣਤ ਨਾ ਗਣਿਆ ਗਾਈ ਆਪਣਾ ਬਿਰਧ ਪਛਾਣੋ ਜੀ। ਬਿਰਧ ਪਛਾਣੋ ਜੀ ਆਪਣਾ ਬਿਰਧ ਪਛਾਣੋ ਜੀ। ਬਿਰਧ ਪਛਾਣੋ ਜੀ ਆਪਣਾ ਬਿਰਧ ਪਛਾਣੋ ਜੀ। ਬਿਰਧ ਪਛਾਣੋ ਜੀ ਆਪਣਾ ਬਿਰਧ ਪਛਾਣੋ, ਆਪਣਾ ਬਿਰਧ ਪਛਾਣੋ, ਆਪਣਾ ਬਿਰਧ ਪਛਾਣੋ ਜੀ। ਆਪਣਾ ਬਿਰਧ ਪਛਾਣੋ, ਆਪਣਾ ਬਿਰਧ ਪਛਾਣੋ। ਹਮਰੀ ਗਣਤ ਨਾ ਗਣਿਆ ਗਾਈ ਆਪਣਾ ਬਿਰਧ ਪਛਾਣੋ, ਹਮਰੀ ਗਣਤ ਨਾ ਗਣਿਆ ਗਾਈ ਆਪਣਾ ਬਿਰਧ ਪਛਾਣੋ ਜੀ। ਸਾਧ ਸੰਗਤ, ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ। ਤਾਂ ਜੋ ਗੁਰਮਤਿ ਦੀ ਵਿਚਾਰ ਆਪਣੇ ਹਿਰਦੇ ਅੰਦਰ ਵੱਸ ਜਾਵੇ। ਆਪ ਸੰਗਤਾਂ ਨੂੰ ਅਗਲੀ ਪ੍ਰਕਾਰ ਪਤਾ ਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੜੀ ਸ਼ਰਧਾ, ਬੜੀ ਕਿਰਤਜ਼ਤਾ ਔਰ ਬੜੇ ਸਤਿਕਾਰ ਦੇ ਨਾਲ ਸਿੱਖ ਜਗਤ ਸ਼ਹੀਦਾਂ ਦੇ ਸਿਰਤਾਜ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾ ਰਿਹਾ ਹੈ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥਾਵਲੀ ਦੇ ਕਰਤਾ ਕਵੀ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜੋ ਆਪਣੀ ਰਚਨਾ ਦੇ ਵਿੱਚ ਗੁਰੂ ਕਾ ਪਵਿੱਤਰ ਜਸ ਕੀਤਾ ਹੈ, ਸਤਿਗੁਰੂ ਜੀ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਨੂੰ ਬੜੇ ਸੁੰਦਰ ਔਰ ਬੜੇ ਸ਼ਰਧਾਵਾਚਕ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਉਸ ਇਤਿਹਾਸ ਦੀ ਕਥਾ ਆਪ ਕੁਝ ਸਮਾਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਪਾਸੋਂ ਸਰਵਣ ਕਰ ਰਹੇ ਸੀ। ਸਰ ਸੰਗਤ ਸਿੱਖੀ ਹੁਕਮ ਮੰਨਣ ਦਾ ਨਾਮ ਹੈ। ਜੇ ਥੋੜ੍ਹੇ ਲਫ਼ਜ਼ਾਂ ਵਿੱਚ ਸਿੱਖੀ ਦੀ ਪਰਿਭਾਸ਼ਾ ਦੇਣੀ ਹੋਵੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਲ ਪਾਈ ਸੀ। ਸਾਡੇ ਗੁਰੂ ਸਾਹਿਬਾਨ ਦੇ ਜੀਵਨ ਸਾਡੇ ਲਈ ਆਈਡੀਅਲ, ਸਾਡੇ ਵਾਸਤੇ ਆਦਰਸ਼ਕ ਹਨ, ਜਿਨ੍ਹਾਂ ਤੋਂ ਅਸੀਂ ਮਾਰਗਦਰਸ਼ਨ ਲੈ ਸਕਦੇ ਹਾਂ, ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹ ਸਮਰੱਥ ਹੋ ਕੇ ਵੀ ਜਗਿਆਸੀਆਂ ਨੂੰ ਸੇਧ ਦੇਣ ਵਾਸਤੇ ਸੇਵਾ ਵੀ ਕਰਦੇ ਹਨ, ਸ਼ਬਦ ਦੀ ਕਮਾਈ ਵੀ ਕਰਦੇ ਹਨ, ਮਨ ਘਾਲਣਾ ਵੀ ਘਾਲਦੇ ਹਨ। ਦੇਖੋ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਬਤ ਭਾਈ ਗੁਰਦਾਸ ਜੀ ਕਹਿ ਰਹੇ ਨੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ, ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਹੜੀ ਜ਼ਰੂਰਤ ਪਈ ਸੀ ਤਪ ਕਰਨ ਦੀ, ਮਨ ਘਾਲਣਾ ਘਾਲਣ ਦੀ? ਗੁਰੂ ਨਾਨਕ ਔਰ ਨਿਰੰਕਾਰ ਵਿੱਚ ਤਾਂ ਭੇਦ ਹੀ ਕੋਈ ਨਹੀਂ ਸੀ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਪਰ ਸਾਰ ਸੰਗਤ ਉਹਨਾਂ ਨੇ ਵੀ ਆਪਣੇ ਪੈਰੋਕਾਰਾਂ ਨੂੰ, ਗੁਰਸਿੱਖਾਂ ਨੂੰ ਇੱਕ ਨਮੂਨਾ ਦੇਣ ਵਾਸਤੇ ਘਾਲਣਾ ਵੀ ਘਾਲੀ, ਤਪ ਵੀ ਕੀਤਾ, ਸੰਸਾਰ ਨੂੰ ਕਿਰਤ ਕਰਨ ਦੀ ਜਾਚ ਵੀ ਸਿਖਾਈ। ਇਸੇ ਤਰ੍ਹਾਂ ਜਦੋਂ ਆਪਾਂ ਬਾਕੀ ਗੁਰੂ ਸਾਹਿਬਾਨ ਦਾ ਇਤਿਹਾਸ ਵੀ ਪੜ੍ਹਦੇ ਹਾਂ, ਉਹ ਆਪਣੇ ਪੂਰਵਜ ਗੁਰੂ ਸਾਹਿਬਾਨ ਦੀ ਲਾਈ ਕਸਵੱਟੀ ਉੱਪਰ ਖਰੇ ਉਤਰਨ ਵਾਸਤੇ ਕਿਤਨੀ ਘਾਲਣਾ ਘਾਲਦੇ ਰਹੇ, ਕਿਹੋ ਜਿਹੀ ਅਣਥਕ ਉਹਨਾਂ ਦੀ ਕਮਾਈ ਸੀ, ਔਰ ਕਿਸ ਤਰ੍ਹਾਂ ਦੀ ਬੜੀ ਤਨਦੇਹੀ ਦੇ ਨਾਲ ਕੀਤੀ ਹੋਈ ਸੇਵਾ। ਉਹਨਾਂ ਨੂੰ ਜ਼ਰੂਰਤ ਨਹੀਂ ਸੀ, ਉਹ ਤਾਂ ਦਰਅਸਲ ਗੁਰਸਿੱਖਾਂ ਨੂੰ ਜਾਂ ਜਗਿਆਸੂ ਨੂੰ ਜਾਚ ਸਿਖਾਉਣ ਵਾਸਤੇ। ਇਸ ਕਲਯੁੱਗ ਦੇ ਸਮੇਂ ਵਿੱਚ ਵਡਿਆਈ ਸੇਵਾ ਔਰ ਪਰਮੇਸ਼ੁਰ ਦੇ ਨਾਮ ਦੀ ਹੈ। ਜਿਸ ਤਰ੍ਹਾਂ ਪਹਿਲਿਆਂ ਯੁੱਗਾਂ ਦੇ ਵਿੱਚ ਪ੍ਰਾਣਾਯਾਮ ਆਦਿ ਕਰਵਾਇਆ ਜਾਂਦਾ ਜਾਂ ਸਰੀਰ ਨੂੰ ਕਸ਼ਟ ਦੇ ਕੇ ਤਪ ਕਰਵਾਇਆ ਜਾਂਦਾ, ਗੁਰੂ ਨਾਨਕ ਦੇ ਘਰ ਵਿੱਚ ਪ੍ਰਾਣਾਯਾਮ ਦੀ ਬਜਾਏ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਔਰ ਤਪੱਸਿਆ ਦੀ ਬਜਾਏ ਸੇਵਾ, ਇਹ ਮਨੋ ਸਿੱਖੀ ਦਾ ਤਾਤਪਰਜ ਹੈ। ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਆਪਣੇ ਕੀਰਤਨ ਵਖਿਆਣ ਦੌਰਾਨ ਸ਼ਬਦ ਦੀ ਇੱਕ ਧਾਰਨਾ ਆਮ ਹੀ ਪੜ੍ਹਿਆ ਕਰਦੇ, ਪੜ੍ਹੋ ਸਾਰੇ ਗੁਰਮੁਖ ਮਾਈ ਭਾਈ ਪ੍ਰੇਮ ਦੇ ਨਾਲ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਦੇ ਮਾਣ ਬਾਈ ਦਾ, ਨਾਮ ਜਪੀਏ ਤਾਂ ਦੂਰ ਹੁੰਦੇ, ਸੇਵਾ ਕਰਦੇ ਮਾਣ ਬਾਈ ਦਾ, ਸੇਵਾ ਕਰਕੇ ਮਾਣ ਪਾਈ ਦਾ, ਨਾਮ ਜਪੀਏ ਤਾਂ ਦੂਰ ਹੁੰਦੇ, ਸੇਵਾ ਕਰਕੇ ਮਾਣ ਪਾਈ ਦਾ, ਸੇਵਾ ਕਰਕੇ ਮਾਣ ਪਾਈ ਦਾ। ਮੇਰੇ ਪਿਆਰੇ ਸੇਵਾ ਕਰਕੇ ਮਾਣ ਬਾਈ ਦਾ, ਮੇਰੇ ਪਿਆਰੇ ਸੇਵਾ ਕਰਕੇ ਮਾਣ ਬਾਈ ਦਾ, ਸੇਵਾ ਕਰਦੇ ਮਾਣ ਪਾਈਦਾ, ਬਾਬਾ ਬਾਬਾ ਸੇਵਾ ਕਰਦੇ ਮਾਣ ਪਾਈਦਾ, ਸੇਵਾ ਕਰਕੇ ਮਾਣ ਪਾਈ ਦਾ, ਨਾਮ ਜਪੀਏ ਤਾਂ ਦੂਰ ਹੁੰਦੇ, ਹਾਂ ਸੇਵਾ ਕਰਕੇ ਮਾਣ ਪਾਈ ਦਾ, ਸਾਧ ਸੰਗਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸ ਆਪਨੇ ਸਰਵਣ ਕੀਤਾ ਹੈ ਜਾਂ ਸ਼ੁਰੂ ਹੋ ਰਿਹਾ ਹੈ, ਅੱਗੇ ਪ੍ਰਕਰਨ ਆਉਣਾ ਹੈ ਕਿ ਕਿਵੇਂ ਆਪਣੇ ਗੁਰੂ ਪਿਤਾ ਦੀ ਪ੍ਰਸੰਨਤਾ ਲੈ ਕੇ ਉਹਨਾਂ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦਾ ਰੂਹਾਨੀਅਤ ਦਾ ਖਜ਼ਾਨਾ ਹਾਸਲ ਕਰਨਾ ਹੈ। ਇਹ ਤਾਂ ਸੰਗਤਾਂ ਵਾਸਤੇ ਇੱਕ ਨਮੂਨਾ ਹੀ ਸੀ, ਸੰਗਤਾਂ ਨੂੰ ਜਾਂ ਜਗਿਆਸੂਆਂ ਨੂੰ ਕਸੇਡ ਦੇਣ ਵਾਸਤੇ। ਸਰ ਸੰਗਤ ਐਸੀਆਂ ਰੂਹਾਂ, ਉਹ ਤਾਂ ਦਰਅਸਲ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਘਰੋਂ ਹੀ ਵਰਸਾਈਆਂ ਹੁੰਦੀਆਂ ਹਨ। ਭੱਟਾ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਜਸ ਕੀਤਾ ਹੈ, ਫਿਰ ਉਹਨਾਂ ਦੀ ਬਾਬਤ ਕਥਨ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿ ਜਨਮ ਤੋਂ ਹੀ ਆਪ ਨੂੰ ਆਪਣੇ ਆਪ ਸਵੈ ਸਰੂਪ ਦਾ ਬੋਧ ਹੈ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਿਖਾਣਿਓ। ਕੱਲ ਕਵੀ ਜੀ ਕਥਨ ਕਰ ਰਹੇ ਨੇ ਕਿ ਮੈਂ ਹੱਥ ਜੋੜ ਕੇ ਉਹਨਾਂ ਦਾ ਜਸ, ਉਹਨਾਂ ਦੀ ਵਡਿਆਈ ਬਿਆਨ ਕਰ ਰਿਹਾ ਹਾਂ ਕਿ ਬ੍ਰਹਮ ਦੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਸੋਝੀ ਤਾਂ ਉਹਨਾਂ ਨੂੰ ਜਨਮ ਤੋਂ ਹੀ ਸੀ। ਵੀਰ ਜੈਸੀ ਉਪਜੀ ਪੇਟ ਤੇ ਜੋ ਤੈਸੀ ਨਿਭੈ ਓੜ, ਸਾਰ ਸਿੰਘ ਜਨਮ ਲੈਣ ਤੋਂ ਪਹਿਲਾਂ ਤਾਂ ਸਭਨਾਂ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ, ਜਿਹੜਾ ਗੁਰਮਤਿ ਦਾ ਕਨਸੈਪਟ ਹੈ ਉਹਦੇ ਮੁਤਾਬਕ ਜਦੋਂ ਜੀਵ ਦਾ ਮਾਤਾ ਦੁੱਧ ਵਿੱਚ ਵਾਸਾ ਹੁੰਦਾ ਹੈ, ਉਦੋਂ ਸਵਾਸ ਸਵਾਸ ਜਪਦਾ ਹੈ ਪਰਮਾਤਮਾ ਦਾ ਨਾਮ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਵਿਨਾਸ਼ਨ। ਪਰ ਜਦੋਂ ਜਨਮ ਹੋ ਜਾਂਦਾ ਹੈ, ਬਸ ਜਨਮ ਲੈਂਦਿਆਂ ਸਾਰ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਖਾਇਆ, दस मास माता उर्द राख्या बहुड़ लागी माया। जन्म लेंदियां सार लिब छुड़की लगी तृष्णा माया अमर वरताया भुल जांदा परमेश्वर दे नाम नूं। किथे ते प्यार परमेश्वर दे नाम नाल सी फिर किथे जा पैंदा है। पहले प्यार लगा थण दुध, दूजा है माए बाप की सुध, तीजा है भैया भाभी बेब, चौथा प्यार उपनिंग खेड। दुनिया की मोह माया विच ग्रसना शुरू हो जाता है। यह माया का जाल माया का पसारा दिनों दिन वड्डा हुंदा जांदा है। पंजवें खाण पीण की धात, छेवें काम ना पुछे जात, सतवें संज किया घरवास, अठवें क्रोध हुआ तन नास। यूं करद्या करद्या बुढ़ेपा आ जाता है। नौवें धौले उभे साह, बुढ़ेपे तो बाहर तो कोई होर स्टेज है ही नहीं। जदों परमात्मा शरीर विचों अपनी चेतन सत्ता वापस लै लैंदा है, यह मृत्यु हो जाता है। फिर इस दे संबंधी जीवन की आखिरी स्टेज शमशान भूमिका, ले जा के शमशान भूमिका विच उसका दाह संस्कार कर देंदे हैं। दसवें दद्दा हुआ सुआ, हाँ किथे ते सुआ सुआस जपदा सी, किते जन्म लेंदिया सार विसार दिता परमेश्वर दे अकाल पुरख वाहिगुरु दे नाम नूं। हुण सार संग जिस तरीके होर जीवां दा संसार ते जन्म हुंदा है, भावें परमात्मा दी अकाल पुरख वाहिगुरु दी बनाई मर्यादा अनुसार संसार दे ऋषि मुनि सतपुरश गुरु पीर वो भी उस परमात्मा दी अकाल पुरख वाहिगुरु दी मर्यादा नूं दृढ़ रखदे ने। शरीर करके जन्म संसार ते उन्हां दा भी हुंदा है, माता पिता दी रक्त बिंद तों। पर फर्क की हुंदा है, जो इत्थे कल कवि जी ने बयान किया है, तां जन्म तो गुरमत ब्रह्म पछाणियो। संसार दे आम जीव ते भुल जांदे ने, पर उन्हां नूं अपने उस स्वै सरूप दा बोध हुंदा है। उन्हां नूं पहचान हुंदी है ब्रह्म दी, परमात्मा दी, अकाल पुरख वाहिगुरू दी। जिन्हां दा ऐसा जीवन होवे लिब टुटे ही ना, वीर जैसी उपजी पेट ते अंत पर्यंत निभ जावे, सेवक की ओड़क निभ ही प्रीत, जीवत साहिब सेवे अपना चलते राखियो चीत। साहिब गुरु अर्जन देव जी महाराज के महान पवित्र जीवन में यह सब कुछ देखने को मिलना है, जो आप आने वाले दिनों में विचार करनिया। जो तैसी निभ है ओड़, हीरा किसका बापुरा, पुजा न रतन करोड़। हाँ तांते ज्ञान उन्होंने बचपन तो ही बल्कि जन्म तो ही सी, ते जन्मत गुरमत ब्रह्म पछाणियो, कल जोड़ कर सो जस वखाणियो। इस गल की पहचान किसने की थी? धन गुरु अमरदास जी महाराज ने। उस सार संगत सत पुरशां दे गुरु पीरां दे चक्कर चहिन आम संसार दे जीवां नालों निराले होया करदे ने। भगतां की चाल निराली, चाला निराली, भगतां केरी बिखम मार्ग चलना, क्योंकि जिहड़ा मार्ग उन्हां ने अख्तियार करना हुंदा है वह बड़ा बिखड़ा है, हर कोई चल ही नहीं सकता। लोभ दा लालच दा और विकारां दा त्याग करना पैंदा है, जत सत संजम धारण करना पैंदा है। जिस मार्ग उपर चलना है उसनू वाल तो वारीक मन्निया है, जिस रस्ते पर तुरना है वह खंडड़ी धार पर तुरन वर्गा होया हुंदा होया करदा है। लभ लोभ अहंकार तज तृष्णा बहुत नाही, बोलना खन्यों तिखी वालों निकी एत मार्ग जाना, गुरप्रसादी जिनी आप तजिया हर वासना समाणी, कह नानक चाल भगता जुगो जुग निराली। जिन्होंने यह मार्ग अख्तियार करना होवे ਫਿਰ ਉਹਨਾਂ ਦੇ ਚੱਕਰ ਚਹਿਨ ਸੰਸਾਰ ਦੇ ਆਮ ਜੀਵਾਂ ਦੇ ਨਾਲ ਰਲ ਨਹੀਂ ਸਕਦੇ। ਉਹਨਾਂ ਦਾ ਜੋੜ ਸੰਸਾਰੀਆਂ ਨਾਲ ਬੈਠ ਹੀ ਨਹੀਂ ਸਕਦਾ। ਇਸੇ ਕਰਕੇ ਤਾਂ ਗੁਰਬਾਣੀ ਵਿੱਚ ਫੁਰਮਾਨ ਆਉਂਦਾ ਹੈ ਨਾ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਲਾਇਆ ਤੇਰਿਆਂ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਲਾਇਆ ਤੇਰਿਆਂ, ਭਗਤਾਂ ਤੇ ਸੰਸਾਰੀਆਂ ਸਾਰ ਸੰਗਤ ਜਿਨ੍ਹਾਂ ਨੇ ਪਹਿਚਾਣ ਕੀਤੀ ਹੈ, ਉਹਨਾਂ ਦੇ ਚੱਕਰ ਚਿਹਨ ਦੇਖੇ ਨੇ, ਫਿਰ ਉਹਨਾਂ ਨੇ ਬਚਪਨ ਦੀ ਅਵਸਥਾ ਵਿੱਚ ਹੀ ਵਰਦਾਨ ਦੇ ਦਿੱਤਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸ੍ਰੀ ਅਰਜਨ ਦੇਵ ਸਾਹਿਬ ਜੀ ਦੀ ਸਰੀਰ ਕਰਕੇ ਅਵਸਥਾ ਜੇ ਬਹੁਤ ਛੋਟੀ ਹੈ, ਅਜੇ ਆਪਣੇ ਪੈਰਾਂ ਦੇ ਭਾਰ ਚੱਲ ਵੀ ਨਹੀਂ ਸਕਦੇ, ਗੋਡਿਆਂ ਭਾਰ ਰੁੜਦੇ ਹੀ ਨੇ। ਮਾਤਾ ਭਾਨੀ ਜੀ ਘਰ ਦੇ ਕਿਸੇ ਆਹਰ ਵਿੱਚ ਰੁੱਝੇ ਹੋਏ ਨੇ, ਅਰਜਨ ਦੇਵ ਸਾਹਿਬ ਜੀ ਗੋਡਿਆਂ ਭਾਰ ਰੁੜਦੇ ਰੁੜਦੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਿੰਘਾਸਣ ਦੇ ਨਜ਼ਦੀਕ ਪਹੁੰਚ ਜਾਂਦੇ ਹਨ। ਆਮ ਤੌਰ 'ਤੇ ਬੱਚਿਆਂ ਦੀ ਇੱਕ ਆਦਤ ਹੁੰਦੀ ਹੈ, ਜਦੋਂ ਉਹ ਕਿਸੇ ਸਹਾਰੇ ਦੇ ਨਾਲ ਖੜ੍ਹੇ ਹੋਣ ਲੱਗ ਜਾਣ, ਉਹ ਹਮੇਸ਼ਾ ਯਤਨ ਕਰਦੇ ਨੇ ਕਿਸੇ ਉੱਚੀ ਥਾਂ 'ਤੇ ਚੜ੍ਹਨ ਵਾਸਤੇ। ਇਹ ਆਪਾਂ ਵੀ ਆਮ ਹੀ ਦੇਖਦੇ ਹਾਂ। ਸੋ ਅਰਜਨ ਦੇਵ ਸਾਹਿਬ ਜੀ ਗੋਡਿਆਂ ਪਾਰ ਰੁੜਦੇ ਰੁੜਦੇ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਦੇ ਨਜ਼ਦੀਕ ਚਲੇ ਗਏ ਨੇ। ਕਪਾਵੇ ਨੂੰ ਪਕੜ ਕੇ खड़े हो गए ने, एक लत चुकते ने। धन गुरु अमरदास जी महाराज के सिंघासन उपर चढ़न की कोशिश करते ने। गुरु अमरदास जी महाराज अपने दोतरे वल देख के मंद मंद मुस्कुराई जा रहे ने। जतन करते ने, डिग पैंदे ने, फिर जतन करते ने, पावे नूं पकड़ के खड़े हो जाते हैं। फिर एक लत चुकते ने, फिर कोशिश करते हैं। बार बार कोशिश करने के बावजूद भी साहिब गुरु अमरदास जी महाराज के सिंघासन उपर चढ़ने में सफल ना होए। अखीर साहिब गुरु अमरदास जी महाराज कहन लगे, गुरु देख कर बाक बखाने। अपनी मुबारक रसना तो धन गुरु अमरदास जी महाराज ने की वचन किया, अभी ते गादी ललचाने। व्यंगमी लहजे विच कह रहे ने भी हुणे तो उतावला हो रहे हैं इस सिंघासन उपर बैठने वास्ते। अपने पिता पास ते लीजै तब लग धीरज धार सरीजै। ये दार ते तेनू तेरे पिता पासों प्राप्त होवेगी, उन्नी देर धीरज रखना पवेगा। अगे होने वाली सारी भविखत वार्ता साहब गुरु अमरदास जी महाराज जानते हैं। उस सार संगत इधर जो बीबी भानी जी के कन्ना विच आवाज पई, दौड़ के गए। मेरे साहबजादे की शरीर करके अवस्था छोटी है, कितने गुरु पिता जी के सिंघासन के पास जाके कोई होर बेअदबी ना कर देवे। बीबी भानी जी ने अपने साहबजादे नूं पकड़न की कोशिश की, पर अर्जन देव साहब जी ने सिंघासन का पावा बड़े जोर नाल पकड़ लिया है, छड नहीं रहे। बीबी भानी जी छुड़ा रहे ने, पर आप चिल्ला रहे ने, हट कर रहे हैं। गुरु अमरदास जी महाराज फिर अपनी सपुत्री नूं मुखातब होकर कहण लगे, नहीं ले जाओ, रहण दे, खरे हो, इसनों खड़ा रहन दे साडे पास। जुग करते गुर गहबो करियो, ऊपर कहो उठाए कर तोलियो, गर्व लख गुरु मुख ते बोलियो। उस सारतंग ते सारे प्रकरण का जिक्र फिर श्री गुरु प्रताप सूरज ग्रंथ विच आउंदा है। सपुत्री इसनों खड़ा रहन दे साडे पास, भुजा तो पकड़ लिया, अपने वल खिंचया। साहिब गुरु अमरदास जी महाराज ने उन्होंने दोनों डोलियों तो पकड़ लिया। वो तां चुकिया जिस तरह आपां बच्चियां नूं डोलियों तो फड़ के वो तां चुकदे हाँ, ऊपर को उठाए कर तोलियो। उन्हां दा वजन उम्र की निस्बत थोड़ा ज़्यादा देख के गर्व लख गुरमुख ते बोलियो। वजन भारा देख के अपनी पवित्र रसना अपनी मुबारक जबान तो वचन किया, भारी गुरु जग में विदत है। इस संसार ते भारी गुरु करके प्रगट होवेगा। और नाल ये वरदान भी दिता, भारी गुरु जग में विदत है, बाणी को बोहित वड हुए है। ये बाणी का बोहिता होवेगा। आज श्री गुरु ग्रंथ साहिब जी महाराज की सिरजना करेगा। हाँ, सार संगत उन्हां दे चक्कर चहन देख के ठीक है, बाद विच आपने घालना भी घाली, सेवा द्वारा अपने गुरु पिता धन गुरु रामदास जी महाराज की प्रसन्नता भी लई, संगतां नूं सतपुरशां गुरु पीरां की आग्या विच रह के हुक्म मनण की जाच भी सिखाई। पर सार संगत इह ते उस तों बहुत पहलां दीआं गल्लां ने। हाँ, वरदान आप नूं धन गुरु अमरदास जी महाराज ने उदों ही दे दिता सी जदों आप दी अजे बचपन दी ही अवस्था सी। पैरां च इन्नी अजे मैच्योरिटी भी नहीं सी कि अपने पैरां दे भार खड़े हो सकन, अजे गोडियां भार रुढ़ ही रहे सन। उदों ही ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਵਰਦਾਨ ਲੈ ਲਿਆ, ਭਾਰੀ ਗੁਰ ਜਗ ਮੈਂ ਵਿਦ ਤੈ ਹੈ, ਬਾਣੀ ਕੋ ਬੋਹਿਤ ਵੱਡ ਹੋਵੈ ਹੈ। ਉਹ ਸਾਰ ਸੰਗਤ ਗੁਰੂ ਪੀਰਾਂ ਦੇ ਵਚਨ ਪੱਥਰ ਉੱਪਰ ਲਕੀਰ ਹੋਇਆ ਕਰਦੇ ਨੇ। ਦੁਨੀਆਂ 'ਚ ਕੋਈ ਸ਼ਕਤੀ ਉਹਨਾਂ ਦੇ ਵਚਨ ਨੂੰ ਟਾਲ ਨਹੀਂ ਸਕਦੀ। ਮਾਈ ਸਤ 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 ਹਰ ਸਤ 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 ਸਾਧਾ, ਵਚਨ ਗੁਰੂ ਜੋ ਪੂਰੇ ਕਹਿਓ ਮੈਂ ਚੀਕ ਗਾਟਰੀ ਵਾਧਾ। ਨਿਸਬਾਸੁਰ ਨਖਿਅਤਰ ਬਿਨਾਸੀ, ਰਬ ਸਸੀਰ ਬਿਨਾਦਾ, ਗਿਰਬਸਦਾ ਜਲ ਪਵਨ ਜਾਏਗੋ, ਸਾਧ ਵਚਨ ਅਟਲਾਧਾ। ਅੰਡ ਬਿਨਾਸੀ, ਜੇਰ ਬਿਨਾਸੀ, ਉਤਪੁਜ ਸੇਤ ਬਿਨਾਦਾ, ਚਾਰ ਬਿਨਾਸੀ ਖਟਹਿ ਬਿਨਾਸੀ, ਸਾਧ ਬਚਨ ਇਹ ਚਲਾਦਾ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸੰਤਾਂ ਦਾ ਬੋਲ ਨਾ ਡਲੇ, ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਡਲੇ, ਸੰਤਾਂ ਦਾ ਬੋਲ ਨਾ ਡਲੇ, ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਡਲੇ, ਸਾਧੂਆਂ ਦਾ ਬੋਲ ਨਾ ਡਲੇ, ਪਿਆਰੇ ਜੀ ਸਾਧੂਆਂ ਦਾ ਬੋਲ ਨਾ ਡਲੇ, ਸਾਧੂਆਂ ਦਾ ਬੋਲ ਨਾ ਡਲੇ, ਸਾਰ ਸੰਗ ਜਿਹੜਾ ਧੰਨ ਗੁਰੂ ਅਮਰਦਾਸ ਜੀ ਨੇ ਇਹ ਵਚਨ ਕੀਤਾ, ਫਿਰ ਸਮਾਂ ਆਇਆ ਜਦੋਂ ਸੰਸਾਰ ਨੇ ਸੱਤ ਹੁੰਦਾ ਦੇਖਿਆ। ਦਰਅਸਲ ਇਹਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਦਾ ਆਪਣਾ ਵੀ ਇੱਕ ਸੰਕਲਪ ਸੀ ਸਰ ਸੰਗਤ। ਇਹ ਗੱਲ ਤਾਂ ਆਪਾਂ ਸਾਰੇ ਭਲੀ ਪ੍ਰਕਾਰ ਜਾਣਦੇ ਹੀ ਹਾਂ ਕਿ ਸਾਡੇ ਗੁਰੂ ਸਾਹਿਬਾਨ ਨੇ ਜੋ ਆਪਣੀ ਬਾਣੀ ਉਚਾਰਨ ਕੀਤੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਿੱਛੇ ਨਾਨਕ ਪਦ ਜ਼ਰੂਰ ਲਾਇਆ ਪਰ ਬਾਕੀ ਦੇ ਜਿਹੜੇ ਗੁਰੂ ਸਾਹਿਬਾਨ ਸਨ ਕਿਸੇ ਨੇ ਕਿਸੇ ਸ਼ਬਦ ਦੇ ਪਿੱਛੇ ਆਪਣਾ ਨਾਮ ਨਹੀਂ ਵਰਤਿਆ, ਪਿੱਛੇ ਨਾਨਕ ਪਦ ਹੀ ਲੱਗਦਾ ਰਿਹਾ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜਿੰਨੇ ਵੀ ਸ਼ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਉਂਦੇ ਨੇ ਸਭਨਾਂ ਦੇ ਪਿੱਛੇ ਨਾਨਕ ਪਦ ਹੀ ਲੱਗਿਆ ਹੈ। ਇਸੇ ਤਰ੍ਹਾਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਜਿਤਨੇ ਸ਼ਬਦ ਜਿਤਨੀਆਂ ਬਾਣੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਉਂਦੀਆਂ ਨੇ ਸਭਨਾਂ ਦੇ ਪਿੱਛੇ ਨਾਨਕ ਪਦ ਹੀ ਲੱਗਿਆ ਹੈ। ਇਹ ਦਰਅਸਲ ਇੱਕ ਰਵਾਇਤ ਵੀ ਸੀ। ਭਗਤ ਕਬੀਰ ਜੀ ਦੀ ਆਪਣੀ ਉਚਾਰਨ ਕੀਤੀ ਕਿੰਨੀ ਕੁ ਬਾਣੀ ਹੈ, ਉਹ ਸਾਰ ਸੰਗਤ ਭਾਵੇਂ ਉਹਨਾਂ ਦੇ ਨਾਂ 'ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੋਹੇ ਮਿਲਦੇ ਨੇ ਜਾਂ ਬਹੁਤ ਸਾਰੇ ਸ਼ਬਦ ਮਿਲਦੇ ਨੇ, ਪਰ ਅਥੈਂਟਿਕ ਬਾਣੀ ਤਾਂ ਇਹੋ ਹੀ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕੀਤਾ। ਇਉਂ ਨਹੀਂ ਕਹਿ ਸਕਦੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਾਹਰ ਕਬੀਰ ਜੀ ਦੀ ਹੋਰ ਕੋਈ ਬਾਣੀ ਹੈ ਹੀ ਨਹੀਂ। ਹੋ ਸਕਦੀ ਹੈ ਜ਼ਰੂਰ, ਪਰ ਜਿਹੜੇ ਅੱਗੇ ਭਗਤ ਕਬੀਰ ਜੀ ਦੇ ਪੈਰੋਕਾਰ ਸਨ ਜਾਂ ਅੱਗੇ ਉਹਨਾਂ ਦੇ ਗੱਦੀ ਨਸ਼ੀਨ ਸਨ, ਉਹਨਾਂ ਨੇ ਜਿਤਨੇ ਵੀ ਸ਼ਲੋਕ ਜਾਂ ਜਿਤਨੇ ਵੀ ਸ਼ਬਦ ਲਿਖੇ ਉਹਨਾਂ ਨੂੰ ਵੀ ਪਿੱਛੇ ਕਬੀਰ ਲਫ਼ਜ਼ ਹੀ ਕਬੀਰ ਪਦ ਹੀ ਲਾਇਆ। ਕਬੀਰ ਪੰਥੀਆਂ ਦਾ ਬਹੁਤ ਵੱਡਾ ਗ੍ਰੰਥ ਮਿਲਦਾ ਹੈ ਜਿਸਦਾ ਆਕਾਰ ਤਕਰੀਬਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਤਨਾ ਵੱਡਾ ਹੀ ਹੈ। ਉਹਦੇ ਵਿੱਚ ਕਬੀਰ ਜੀ ਦੇ ਨਾਂ 'ਤੇ ਬਹੁਤ ਸਾਰੇ ਸ਼ਬਦ, ਬਹੁਤ ਸਾਰੇ ਸ਼ਲੋਕ, ਬਹੁਤ ਸਾਰੇ ਦੋਹੇ ਮਿਲਦੇ ਨੇ। ਉਹ ਸਾਰੀ ਰਚਨਾ ਕਬੀਰ ਜੀ ਦੀ ਨਹੀਂ ਬਲਕਿ ਜਿਹੜੇ ਕਬੀਰ ਜੀ ਤੋਂ ਬਾਅਦ ਅੱਗੇ ਉਹਨਾਂ ਦੇ ਪੈਰੋਕਾਰ ਸਨ ਉਹਨਾਂ ਦੀ ਬਾਣੀ ਵੀ ਹੈ, ਉਹਦੇ ਪਿੱਛੇ ਵੀ ਕਬੀਰ ਪਦ ਹੀ ਲੱਗਿਆ ਹੈ। ਇਸੇ ਤਰ੍ਹਾਂ ਭਗਤ ਫਰੀਦ ਜੀ ਅੱਗੇ ਜਿਹੜੇ ਉਹਨਾਂ ਦੇ ਗੱਦੀ ਨਸ਼ੀਨ ਸਨ, ਫਰੀਦ ਜੀ ਨੇ ਤਾਂ ਆਪਣੇ ਸ਼ਲੋਕਾਂ ਦੇ ਅਖੀਰ ਵਿੱਚ ਫਰੀਦ ਪਦ ਲਾਇਆ ਹੀ, ਅਖੀਰ ਜਾਂ ਸ਼ੁਰੂ ਦੇ ਵਿੱਚ। ਇਸੇ ਤਰ੍ਹਾਂ ਉਹਨਾਂ ਦੇ ਸ਼ਬਦਾਂ ਵਿੱਚ ਵੀ ਅਖੀਰ ਵਿੱਚ ਫਰੀਦਾ ਹੀ ਆਉਂਦਾ ਹੈ, ਫਰੀਦ ਪਦ ਹੀ ਆਉਂਦਾ ਹੈ। ਅੱਗੇ ਜਿਹੜੇ ਉਹਨਾਂ ਦੇ ਗੱਦੀ ਨਸ਼ੀਨ ਮਹਾਂਪੁਰਖ ਸਨ ਉਹਨਾਂ ਨੇ ਵੀ ਪਿੱਛੇ ਆਪਣਾ ਨਾਂ ਨਹੀਂ ਬਲਕਿ ਫਰੀਦ ਜੀ ਦਾ ਨਾਂ ਹੀ ਵਰਤਿਆ। ਕਬੀਰ ਜੀ ਵਾਂਗ ਫਰੀਦ ਜੀ ਦੇ ਨਾਂ 'ਤੇ ਵੀ ਬਹੁਤ ਸਾਰੀ ਉਚਾਰਨ ਕੀਤੀ ਬਾਣੀ ਮਿਲਦੀ ਹੈ, ਪਰ ਸਾਰੀ ਬਾਣੀ ਉਸ ਫਰੀਦ ਜੀ ਦੀ ਨਹੀਂ ਜਿਨ੍ਹਾਂ ਨੇ ਬੜਾ ਭਾਰੀ ਤਪ ਕੀਤਾ ਸੀ। ਜਿਹੜੇ ਫਿਰ ਖਵਾਜੇ ਦੀ ਅਜਮੇਰ ਜਾ ਕੇ ਉੱਥੇ ਇੱਕ ਆਰਫ ਫਕੀਰ ਦੇ ਪਾਸ ਜਾ ਕੇ ਆਪਣੇ ਮੁਰਸ਼ਦ ਦੀ ਬੜੀ ਅਣਥਕ ਸੇਵਾ ਕਰਦੇ ਰਹੇ, ਸੇਵਾ ਦੁਆਰਾ ਆਪਣੇ ਮੁਰਸ਼ਦ ਦੀ ਪ੍ਰਸੰਨਤਾ ਲੈ ਕੇ ਉਹ ਦੁਨੀਆਂ ਦੇ ਤਾਰਕ ਹੋ ਨਿਬੜੇ। ਇੱਕ ਤਾਂ ਉਹ ਫਰੀਦ ਜੀ ਸਨ, ਬਾਕੀ ਅੱਗੇ ਉਹਨਾਂ ਦੇ ਪੈਰੋਕਾਰ ਸਨ ਜਿਹੜੀ ਉਹਨਾਂ ਨੇ ਬਾਣੀ ਉਚਾਰੀ ਆ, ਜਿਹੜੇ ਉਹਨਾਂ ਨੇ ਸ਼ਲੋਕ ਲਿਖੇ ਉਹਨਾਂ ਵਿੱਚ ਵੀ ਫਰੀਦ ਪਦ ਹੀ ਲਿਖਿਆ। ਉਹ ਸਾਰ ਸੰਗਤ ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਨੇ ਇਸੇ ਰਵਾਇਤ ਅਨੁਸਾਰ, ਭਾਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਉਚਾਰਨ ਕੀਤੀ, ਭਾਵੇਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਿੱਛੇ ਨਾਨਕ ਪਦ ਹੀ ਲਾਇਆ, ਪਰ ਬਹੁਤ ਸਾਰੇ ਮਾਇਆ ਦੇ ਲੋਭੀਆਂ ਨੇ, ਹੋਰ ਬਹੁਤ ਸਾਰੇ ਕਵੀਆਂ ਨੇ ਇਹ ਦੇਖ ਕੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਬੜੇ ਅਦਬ ਬੜੇ ਸਤਿਕਾਰ ਨਾਲ ਪੜ੍ਹੀ ਜਾਂਦੀ ਹੈ, ਜੇ ਅਸੀਂ ਵੀ ਆਪਣੀ ਕਵਿਤਾ ਆਪਣੀ ਰਚਨਾ ਦੇ ਪਿੱਛੇ ਨਾਨਕ ਪਦ ਲਾ ਦੇਈਏ ਤਾਂ ਸਾਡੀ ਰਚਨਾ ਸਾਡੀ ਕਵਿਤਾ ਵੀ ਬੜੇ ਸਤਿਕਾਰ ਦੇ ਨਾਲ ਪੜ੍ਹੀ ਜਾਇਆ ਕਰੇਗੀ, ਇਹ ਵੀ ਸੰਸਾਰ 'ਤੇ ਅਮਰ ਹੋ ਜਾਵੇਗੀ। ਉਹ ਸਾਰ ਸੰਗਤ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਸਾਰੇ ਕਵੀਆਂ ਨੇ ਆਪਣੀ ਕਵਿਤਾ ਲਿਖ ਕੇ ਪਿੱਛੇ ਨਾਨਕ ਪਦ ਲਾਉਣਾ ਸ਼ੁਰੂ ਕਰ ਦਿੱਤਾ। ਹੁਣ ਕਈ ਵਾਰ ਪੜ੍ਹਨ ਵਾਲੇ ਵੀ ਭੰਬਲ ਭੂਸੇ ਵਿੱਚ ਪੈ ਜਾਂਦੇ, ਕਨਫਿਊਜ਼ ਹੋ ਜਾਂਦੇ ਵੀ ਕਿਹੜੀ ਬਾਣੀ ਗੁਰੂ ਸਾਹਿਬਾਨ ਦੀ ਹੈ ਔਰ ਕਿਹੜੀ ਬਾਣੀ ਕਿਸੇ ਹੋਰ ਕਵੀ ਦੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸੋਚਿਆ ਵੀ ਅੱਜ ਸਾਡੇ ਸਰੀਰ ਦੇ ਹੁੰਦਿਆਂ ਹੀ ਇਹ ਸਿਲਸਿਲਾ ਸ਼ੁਰੂ ਹੋ ਗਿਆ ਹੈ, ਫਿਰ ਕੱਲ੍ਹ ਨੂੰ ਕੀ ਹੋਵੇਗਾ, ਇਸ ਗੱਲ ਦਾ ਅੰਦਾਜ਼ਾ ਭਲੀ ਪ੍ਰਕਾਰ ਲਾਇਆ ਜਾ ਸਕਦਾ ਹੈ। ਸੋ ਆਪ ਨੇ ਫਿਰ ਸੰਗਤਾਂ ਨੂੰ ਸੁਚੇਤ ਕੀਤਾ, ਇੱਕ ਕਨਸੈਪਟ ਦਿੱਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਿਛੂ ਨਾ ਜਾਣੀ, ਚਿੱਤ ਜਿਨ ਕਾ ਹਿਰਲਾਇਆ ਮਾਇਆ, ਬੋਲਣ ਪਏ ਰਬਾਣੀ, ਕਹਿ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਸਾਰ ਸੰਗਤ ਉਹਨਾਂ ਨੇ ਕੇਵਲ ਸਾਵਧਾਨ ਹੀ ਨਹੀਂ ਕੀਤਾ ਗੁਰਸਿੱਖਾਂ ਨੂੰ, ਬਲਕਿ ਆਪਣੀ ਵੱਲੋਂ ਯਤਨ ਵੀ ਕੀਤਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਸੰਚਿਤ ਕੀਤੀ, ਨਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਆਪਣੀ ਬਾਣੀ, ਇਹਨਾਂ ਨੂੰ ਕੰਪਾਇਲ ਕੀਤਾ, ਇਹਨਾਂ ਨੂੰ ਸੰਕਲਿਤ ਕੀਤਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਹ ਸੇਵਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਪੋਤਰੇ ਸੰਸਰਾਮ ਜੀ ਦੇ ਪਾਸੋਂ ਲਈ। ਉਹਨਾਂ ਨੂੰ ਪਹਿਲਾਂ ਗੁਰਮੁਖੀ ਪੜ੍ਹਾਈ, ਪਰ ਉਹਨਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਸੇਵਾ ਬਖਸ਼ੀ। ਜਦੋਂ ਗੁਰਬਾਣੀ ਦੀਆਂ ਪੋਥੀਆਂ ਤਿਆਰ ਹੋ ਗਈਆਂ, ਪਰ ਉਹ ਪੋਥੀਆਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨੂੰ ਬਖਸ਼ ਦਿੱਤੀਆਂ। ਪੋਥੀਆਂ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਦਿੱਤੀਆਂ ਨੇ, ਪਰ ਵਰਦਾਨ ਦਿੱਤਾ ਹੈ ਆਪਣੇ ਦੋਹਤਰੇ ਨੂੰ, ਭਾਰੀ ਗੁਰੂ ਜਗਮੈਂ ਵੀ ਦਿੱਤਾ ਹੈ, ਬਾਣੀ ਕੋ ਬਹੁਤ ਵੱਡ ਹੋਇਆ ਹੈ, ਕਿਉਂਕਿ ਉਹਨਾਂ ਦੀ ਅਵਸਥਾ ਉਦੋਂ ਬਹੁਤ ਛੋਟੀ ਸੀ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਬੜੇ ਸਿੰਸੀਅਰ ਸਨ, ਬੜੇ ਗੰਭੀਰ ਸੁਭਾਅ ਦੇ ਸਨ, ਅਤੇ ਸਾਰ ਸੰਗਤ ਇਸ ਗੱਲ ਵਿੱਚ ਕੋਈ ਅਤਕਥਨੀ ਨਹੀਂ। ਜੇ ਆਪਾਂ ਇਹ ਗੱਲ ਕਹਿ ਦੇਈਏ ਕਿ ਜਦੋਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਗੁਰਬਾਣੀ ਦੀਆਂ ਪੋਥੀਆਂ ਬਖਸ਼ੀਆਂ ਸਨ, ਉਦੋਂ ਜ਼ਰੂਰ ਇਹ ਹਿਦਾਇਤ ਵੀ ਕੀਤੀ ਸੀ ਕਿ ਤੇਰੇ ਪਾਸ ਕਿਸੇ ਦੀ ਅਮਾਨਤ ਨੇ, ਜਦੋਂ ਸਾਡਾ ਦੋਹਤਰਾ ਤੇਰੇ ਪਾਸੋਂ ਆਪਣੀ ਅਮਾਨਤ ਮੰਗੇ ਫਿਰ ਖਿਆਨਤ ਨਹੀਂ ਕਰਨੀ ਹੋਵੇਗੀ। ਸਾਰ ਸੰਗਤ ਫਿਰ ਜਦੋਂ ਵਕਤ ਆ ਗਿਆ, ਗੁਰੂ ਅਮਰਦਾਸ ਜੀ ਮਹਾਰਾਜ ਦਾ ਵਰਦਾਨ ਪੂਰਾ ਹੋਣਾ ਸੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਉਸੇ ਤਰ੍ਹਾਂ ਗੁਰੂ ਰਾਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਕਿਸੇ ਨੇ ਕਿਸੇ ਹੋਰ ਕਵੀ ਦੀ ਕਿਸੇ ਹੋਰ ਸੋਢੀ ਦੀ ਬਾਣੀ ਪੜ੍ਹ ਦਿੱਤੀ, ਜਿਹਦੇ ਪਿੱਛੇ ਨਾਨਕ ਪਦ ਲੱਗਿਆ ਸੀ। ਹੁਣ ਰਬਾਬੀ ਤਾਂ ਟਪਲਾ ਖਾ ਗਏ, ਪਰ ਭਾਈ ਗੁਰਦਾਸ ਜੀ ਦੇ ਪਾਸ ਵਿਵੇਕ ਸੀ, ਗਿਆਨ ਸੀ, ਉਹ ਦੌੜ ਕੇ ਆਏ, ਉਹਨਾਂ ਰਬਾਬੀਆਂ ਨੂੰ ਵਰਜ ਦਿੱਤਾ ਵੀ ਇਹ ਗੁਰੂ ਸਾਹਿਬ ਦੀ ਬਾਣੀ ਹੈ ਅਤੇ ਕਿਸੇ ਕਵੀ ਦੀ ਕਵਿਤਾ ਹੈ, ਅਤੇ ਗੁਰੂ ਕੀ ਪਵਿੱਤਰ ਬਾਣੀ ਪੜ੍ਹੀ ਜਾਵੇ, ਇਹ ਤਾਂ ਉਹਨਾਂ ਲੋਭੀਆਂ ਦੀ ਰਚਨਾ ਹੈ ਜਿਹੜੇ ਸੰਗਤਾਂ ਨੂੰ ਭਰਮਾਉਣ ਵਾਸਤੇ, ਸੰਗਤਾਂ ਨੂੰ ਭੰਬਲ ਭੂਸੇ ਵਿੱਚ ਪਾਉਣ ਵਾਸਤੇ ਆਪਣੀ ਕਵਿਤਾ ਦੇ ਪਿੱਛੇ ਨਾਨਕ ਪਦ ਲਾ ਦਿੰਦੇ ਨੇ। ਚਿੱਤ ਜਿਨ ਕਾ ਹਿਰਲਾਇਆ ਮਾਇਆ, ਬੋਲਣ ਪਏ ਰਬਾਣੀ, ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਜਿਹੜੇ ਗੁਰੂ ਦੀ ਰਿਸ ਹੈ, ਸਤਿਗੁਰੂ ਕੀ ਰਿਸ ਹੈ, ਹੋਰ ਕੱਚ ਪਿੱਚ ਬੋਲਦੇ, ਇਹ ਤਾਂ ਉਹਨਾਂ ਦੀਆਂ ਕਵਿਤਾ ਨੇ। ਖੈਰ ਰਬਾਬੀ ਵੀ ਸਮਝ ਗਏ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਵੀ ਤੁਹਾਨੂੰ ਤਾਂ ਐਸਾ ਵਿਵੇਕ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ ਦਿੱਤਾ, ਪਰ ਹਰ ਕੋਈ ਪਹਿਚਾਣ ਨਹੀਂ ਸਕੇਗਾ, ਇਸ ਕਰਕੇ ਜੋ ਸਾਨੂੰ ਸਾਡੇ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਬਚਪਨ ਦੇ ਵਿੱਚ ਵਰਦਾਨ ਮਿਲਿਆ ਸੀ, ਹੁਣ ਵਕਤ ਆ ਗਿਆ ਇਸ ਸਬੱਬ ਬਣ ਗਿਆ ਉਹ ਵਰਦਾਨ ਪੂਰਾ ਕਰਨ ਵਾਸਤੇ। ਹੁਣ ਅਸੀਂ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਕਰਨੀ ਹੈ। ਇਹਦੇ 'ਚ ਤੁਹਾਡੇ ਯੋਗਦਾਨ ਦੀ ਜ਼ਰੂਰਤ ਹੈ। ਤੁਹਾਨੂੰ ਵੀ ਇਹ ਸੇਵਾ ਨਿਭਾਉਣੀ ਪਵੇਗੀ, ਹੱਥ ਵਟਾਉਣਾ ਪਵੇਗਾ। ਸੋ ਸਾਰ ਸੰਗਤ ਭਾਈ ਗੁਰਦਾਸ ਜੀ ਪਾਸੋਂ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਾਰੀ ਦੀ ਸੇਵਾ ਲਈ। ਹਾਂ, ਜਦੋਂ ਸਤਿਗੁਰੂ ਜੀ ਨੇ ਸੰਕਲਪ ਕੀਤਾ ਫਿਰ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਦਾ ਆਧਾਰ ਉਹੋ ਹੀ ਪੋਥੀਆਂ ਬਣੀਆਂ ਜਿਹੜੀਆਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਬਾ ਮੋਹਨ ਜੀ ਨੂੰ ਬਖਸ਼ੀਆਂ ਸਨ। ਜਦੋਂ ਉਹਨਾਂ ਦਾ ਜ਼ਿਕਰ ਚੱਲਿਆ, ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਜਾ ਕੇ ਲੈ ਆਉਂਦਾ ਹਾਂ। ਭਾਈ ਗੁਰਦਾਸ ਜੀ ਗਏ ਬਾਬਾ ਮੋਹਨ ਜੀ ਦੇ ਪਾਸ, ਪਰ ਬਾਬਾ ਮੋਹਨ ਜੀ ਸਮਾਧੀ ਵਿੱਚ ਹੀ ਬੈਠੇ ਰਹੇ। ਭਾਈ ਗੁਰਦਾਸ ਜੀ ਦੇ ਕਿਸੇ ਪ੍ਰਸ਼ਨ ਦਾ ਉੱਤਰ ਹੀ ਨਾ ਦਿੱਤਾ। ਬੜਾ ਯਤਨ ਕੀਤਾ ਭਾਈ ਸਾਹਿਬ ਜੀ ਨੇ, ਪਰ ਮਾਯੂਸ ਹੋ ਕੇ ਵਾਪਸ ਆ ਗਏ। ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਗਿਆ ਕਰੋ। ਸਤਿਗੁਰੂ ਜੀ ਤਾਂ ਜਾਣਦੇ ਸਨ, ਪਰ ਇਹ ਸੋਚ ਕੇ ਕਿ ਇਹਨਾਂ ਦੇ ਮਨ ਵਿੱਚ ਕੋਈ ਹਸਰਤ ਨਾ ਰਹਿ ਜਾਵੇ, ਬਾਬਾ ਜੀ ਤੁਸੀਂ ਵੀ ਯਤਨ ਕਰਕੇ ਦੇਖ ਲਓ। ਬਾਬਾ ਬੁੱਢਾ ਜੀ ਗਏ, ਪਰ ਫਿਰ ਬਾਬਾ ਮੋਹਨ ਜੀ ਟਸ ਤੋਂ ਮਸ ਨਾ ਹੋਏ, ਉਹ ਵੀ ਵਾਪਸ ਆ ਗਏ। ਉਹ ਸਾਰ ਸੰਗਤ ਫਿਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਗਏ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸ਼੍ਰੀ ਗੋਇੰਦਵਾਲ ਸਾਹਿਬ, ਜਿਸ ਚੌਬਾਰੇ ਦੇ ਵਿੱਚ ਬਾਬਾ ਮੋਹਨ ਜੀ ਦਾ ਡੇਰਾ ਸੀ। ਫਿਰ ਉੱਥੇ ਜ਼ਮੀਨ ਉੱਪਰ ਖਲੋ ਕੇ ਨੰਗੇ ਚਰਨੇ ਚੱਲ ਕੇ ਗਏ ਨੇ ਸਤਿਗੁਰੂ ਜੀ ਬਾਬਾ ਮੋਹਨ ਜੀ ਦੇ ਪਾਸੋਂ। ਉਹਨਾਂ ਪੋਥੀਆਂ ਦੀ ਯਾਚਨਾ ਕੀਤੀ, ਫਿਰ ਸਾਰ ਸੰਗਤ ਉਹ ਅਮਾਨਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੌਂਪਣ ਵਾਸਤੇ ਬਾਬਾ ਮੋਹਨ ਜੀ ਆਪ ਚੁਬਾਰੇ 'ਚੋਂ ਉੱਤਰ ਕੇ ਆਏ। ਸਾਰ ਸੰਗਤ ਦੇ ਪ੍ਰਕਰਨ 'ਤੇ ਬਹੁਤ ਲੰਮਾ ਹੈ, ਆਪਾਂ ਤਾਂ ਸਿਰਫ ਬਹੁਤ ਹੀ ਸੰਖੇਪ ਇਸ਼ਾਰੇ ਮਾਤਰ ਹੀ ਅਰਜ਼ ਕੀਤੀ ਹੈ। ਉਹ ਪੋਥੀਆਂ ਬਾਬਾ ਮੋਹਨ ਜੀ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੌਂਪ ਦਿੱਤੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਪੋਥੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਆਏ। ਉਹ ਜਿਹੜਾ ਵਰਦਾਨ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ, ਆਪ ਨੂੰ ਬਚਪਨ ਦੀ ਅਵਸਥਾ ਵਿੱਚ ਮਿਲਿਆ ਹੋਇਆ, ਭਾਰੀ ਗੁਰ ਜਗਮੈਂ ਵਿਦਤੈ ਹੈ, ਬਾਣੀ ਕੋ ਬੋਹਿਤ ਵੱਡ ਹੋਵੈ ਹੈ। ਫਿਰ ਆਪ ਨੇ ਉਹ ਵਰਦਾਨ ਪੂਰਾ ਕੀਤਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਕਰਕੇ। ਉਹ ਸਾਰਥੰਗ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਤਨੇ ਮਨੁੱਖਤਾ ਦੇ ਉੱਪਰ ਉਪਕਾਰ ਨੇ ਉਹ ਗਿਣੇ ਨਹੀਂ ਜਾ ਸਕਦੇ, ਪਰ ਫਿਰ ਵੀ ਆਉਣ ਵਾਲੇ ਦਿਨਾਂ ਵਿੱਚ ਆਪਾਂ ਸਤਿਗੁਰੂ ਜੀ ਦਾ ਪਵਿੱਤਰ ਜਸ ਕਰਕੇ ਆਪਣਾ ਸਮਾਂ ਔਰ ਸਵਾਦ ਸਫਲੇ ਬਣਾਉਣੇ ਨੇ। ਹੁਣ ਸਭ ਗੁਰਮੁਖ ਮਾਈ ਭਾਈ, ਕਿਉਂਕਿ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸ੍ਰੀ ਆਨੰਦ ਸਾਹਿਬ ਔਰ ਗੁਰੂ ਸਤੋਤਰ ਦਾ ਗਾਇਨ ਕਰੋ, ਉਪਰੰਤ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਫਿਰ ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚੱਲਦੇ ਪਾਉਣੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਨੇ ਪਾਇਆ ਹਬਦੋ ਤਾਂ ਗਾਵੋ ਹਰੀ ਤੇਰਾ ਮਨ ਜਨੀ ਵਸਾਇਆ, ਹਰ ਨਾਲ ਰਹੋ ਮਨ ਮੇਰੇ ਤੂੰ ਸਭ ਵਿਸਾਰਣਾ, ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ। ਹਾਥ ਨਾਲ ਮੇਰਾ ਆਧਾਰੋ, ਹਾਥ ਨਾਲ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਸਾਨੂੰ ਸਭ ਤੋਂ ਤੁਰੋ ਪਿਆਰੋ, ਪੰਤ ਨੂੰ ਪੁਰਵਾ ਗੁਰੂ ਕੀ ਸੇਵਾਲ ਕੰਡ ਮਾਰਿਆ। ਅਣ ਦੁਸ਼ਮਣੋ ਵਿੜ ਭਾਗਿਓ ਸਗਲ ਮਨੋਰ ਸੂਰੇ, ਅੰਤ ਸਾਧਨ ਭਏ ਸਰਦੇ ਪੂਰੇ ਗੁਰਦੇ ਜਾਣੀ। ਲੋਕ ਪਾਵਨ ਗੁਰੂ ਪਾਣੀ ਬਿਨਾ ਮਾਤਾ ਧਰਮ ਧਰਮੀ ਆਪੋ ਆਪਣੀ ਖੇੜਾ ਖੇ ਦੂਰ, ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ। ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਰਾਏ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਸ਼੍ਰੀ ਹਰਿ ਕ੍ਰਿਸ਼ਨ ਜੀ ਧਨ ਹੈ। ਧਨ ਹੈ ਤੇਗ ਬਹਾਦਰ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲਗੇਵਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲਗੇਵਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਰ ਸੰਗਤ ਆਪਣੀ ਹਾਜ਼ਰੀ ਪ੍ਰਵਾਨ ਕਰਨੀ ਸਕੂਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।